ना तू आवे बस धरती ताई है, ना तू आवे बस किते से आन पे, ना तू आवे बस बहुता दान दे, सबको तेरे बस अगम अगोचरा, तू पगता के
बस पगता तान तेरा, हो बस में हो मातावां नूं वखरा स्थान प्राप्त है ते साडे नामधर इतिहास विच वी मातावां ने उच्चियां उच्चियां पदवियां प्राप्त कीतियां ने। गुरबाणी विच जिथे जिथे मातावां दी सिफत कीती गई है ओथे ओथे ओना दा हक अदा कर दिता गया है। सो मैं अर्ज कर दिया प्रेम रंग विच रंगी माता दानी, जिला अमृतसर, तहसील तरन तारण, नगर चंबा ते ब्यास दरिया दे कंडे ते रहंदे सन। इस माता ने नाम सिमरन करके बहुत उच्ची अवस्था हासिल कीती सी ते आत्मिक अवस्था दुनियादारी नालों तोड़ लई सी। सो मैं अर्ज कर दिया मोह ते प्रेम दो शक्तियां ने, मोह माया दा ते प्रेम परमेश्वर दा है। जदों जगियासु माया मोह दे जाल विच फस जांदा है उदों परमेश्वर नूं भुल जांदा है। जदों मन अंदर प्रेम दी लहर उठदी है उदों परमात्मा दे नाल एक मिक हो जांदा है। माता ने भी नाम सिमरन करके सतगुरां नाल मन जोड़ लिया सी ते दुनियादारी नाल मन तोड़ लिया सी। माता दा केवल इको ही पुत्तर सी ते पति जवान अवस्था विच चढ़ाई कर गया सी। जमीन दे लालच विच आके शरीका ने पुत्तर दा कतल करवा दिता। माता ने इस गल दा दुख ना मनाया। माता दी आत्मिक अवस्था दा हिसाब इत्थों लाया जा सकदा है, जो नर दुख में दुख नहीं माने, सुख सने और पै नहीं जाके कंचन माटी माने। उन्हां ने पुत्तर दे विजोग दा दुख ना मनाया, सगों परमात्मा दी रजा मनी। उन्हां ने अदालत विच शरीकां दे खिलाफ कोई भी बयान ना दिता, सगों बाद विच ओही शरीक माता दे सेवक बन गए। सारा नगर माता नूं पूजन लगा। गुरु प्यारी साध संगियो, एक बार माता ने अपने घरे अखंड पाठ तराया। अखंड पाठ मध विच पहुंचिया, मन अंदर प्रेम दी लगन लगी ते सवेरे अमृत वेले उठ इशनान कीता। सोचन लगी, आखन लगी, मन मना सतगुरु प्रताप सिंह जी सच्चे पातशाह इस पाठ विच दर्शन देन ते पाठ सफल हो जावे। फिर अगों अकल ने भी जवाब देना सी। अकल कहंदी, दानिए तू अर्ज कीती है ओथे अर्ज करनी पैंदी है। फिर सतगुरु जी तरीक दिंदे ने, उस तरीक दे अनुसार तैयारियां करनियां पैंदियां ने, फिर दर्शन दिंदे ने। फिर सोचन लगी, अर्ज तां कीती नहीं। ਸਾਧ ਸੰਗਤ ਜੀ, ਇਸ ਸਮੇਂ ਮਨੁੱਖ ਦੇ ਅੰਦਰ ਦੋ ਸ਼ਕਤੀਆਂ ਕੰਮ ਕਰਦੀਆਂ ਨੇ, ਅਕਲ ਤੇ ਪ੍ਰੇਮ। ਸਧਾਰਨ ਮਨੁੱਖ ਦੇ ਅੰਦਰ ਅਕਲ ਬਹੁਤਾ ਕੰਮ ਕਰਦੀ ਹੈ ਤੇ ਜਗਿਆਸੂ ਅੰਦਰ ਪ੍ਰੇਮ। ਪ੍ਰੇਮ ਦੀ ਲਹਿਰ ਨੇ ਉਛਾਲ ਦਿੱਤਾ। ਉਹ ਕਦੇ ਭਿਲਣੀ ਨੇ ਕਿਹੜਾ ਸ਼੍ਰੀ ਰਾਮ ਚੰਦਰ ਜੀ ਅੱਗੇ ਅਰਜ ਕੀਤੀ ਸੀ? ਬਿਧਰਾਣੀ ਨੇ ਕਦੋਂ ਸ਼੍ਰੀ ਕ੍ਰਿਸ਼ਨ ਜੀ ਅੱਗੇ ਅਰਜ ਕੀਤੀ ਸੀ? ਸਤਿਗੁਰੂ ਗੋਬਿੰਦ ਸਿੰਘ ਜੀ ਅੱਗੇ ਰਾਣੀ ਮਹਿਣੀ ਨੇ ਅਰਜ਼ ਥੋੜੀ ਨਾ ਕੀਤੀ ਸੀ? ਕਿਸ ਤਰ੍ਹਾਂ ਦੀ ਅਰਦਾਸ ਮੈਂ ਨਹੀਂ ਕਰ ਸਕਦੀ? ਪ੍ਰੇਮ ਦੀ ਲਹਿਰ ਨੇ ਅਕਲ ਨੂੰ ਦੱਬ ਲਿਆ। ਵਿਦਵਾਨ ਕਹਿੰਦੇ ਅਕਲ ਤੇ ਪ੍ਰੇਮ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਅਕਲ ਕਹੇ ਤੂੰ ਦਾਨਾ ਹੋ, ਪ੍ਰੇਮ ਕਹੇ ਦੀਵਾਨਾ ਹੋ। ਅਕਲ ਕਹੇ ਤੂੰ ਮਹਿਲ ਪਵਾ, ਪ੍ਰੇਮ ਕਹੇ ਅੱਗ ਬਾਲ ਕੇ ਲਾ। ਅਕਲ ਕਹੇ ਸਭ ਧੀਆਂ ਪੂਤ, ਪ੍ਰੇਮ ਕਹੇ ਸਭ ਕੂੜਾ ਸੂਤ। ਪ੍ਰੇਮ ਦੀ ਲਹਿਰ ਜਦੋਂ ਉੱਪਰ ਉੱਠਦੀ ਏ ਉਦੋਂ ਮਾਇਆ ਮੋਹ ਸਭ ਕੁਛ ਥੱਲੇ ਦੱਬਿਆ ਜਾਂਦਾ ਹੈ ਤੇ ਪ੍ਰੇਮ ਆਪ ਉੱਪਰ ਉੱਠ ਜਾਂਦਾ ਹੈ। ਫਿਰ ਕੀ ਹੁੰਦਾ ਏ? ਜਗਿਆਸੂ ਪਰਮਾਤਮਾ ਦੇ ਹੋਰ ਨੇੜੇ ਹੋ ਜਾਂਦਾ ਏ। ਫਿਰ ਕੀ ਹੁੰਦਾ ਏ? ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ। ਸਾਧ ਉਹ ਜਿੰਨਾ ਸਾਧਨਾ ਕੀਤੀ, ਜਿੰਨਾ ਆਤਮਾ ਨੂੰ ਪਰਮਾਤਮਾ ਨਾਲ ਜੋੜਿਆ। ਸਾਧ ਸੰਗਤ ਜੀ, ਮਾਤਾ ਨੇ ਪ੍ਰੇਮ ਦੇ ਵਸੋਂ ਅਰਦਾਸ ਕੀਤੀ। ਆਖਣ ਲੱਗੀ ਹੇ ਗਰੀਬ ਨਿਵਾਜ, ਕੱਲ ਪਾਠ ਦਾ ਭੋਗ ਏ ਤੇ ਦਰਸ਼ਨ ਦਿਓ। ਸਾਧ ਸੰਗਤ ਜੀ, ਜਿਹੜੀ ਅਰਦਾਸ ਪ੍ਰੇਮ ਵਸ ਕੀਤੀ ਜਾਂਦੀ ਏ ਉਹ ਸੱਚੀ ਹੁੰਦੀ ਏ। ਮੈਂ ਇੱਥੇ ਇੱਕ ਇਤਿਹਾਸ ਦਾ ਪ੍ਰਮਾਣ ਦੇਣੀ ਆ। ਸਭ ਆਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਸਾਹਿਬ ਗੁਰੂ ਨਾਨਕ ਦੇਵ ਜੀ ਦੀ ਭੈਣ ਜਦੋਂ ਸਤਿਗੁਰੂ ਜੀ ਵਿਛੋੜਾ ਦੇਣ ਲੱਗੇ ਭੈਣ ਨੂੰ ਤਾਂ ਭੈਣ ਦੀ ਅੱਖਾਂ ਵਿੱਚ ਅਥਰੂ ਆ ਗਏ। ਪ੍ਰੇਮ ਭਰੇ ਹੰਝੂ, ਪ੍ਰੇਮ ਭਰੇ ਹੰਝੂ ਕਦੇ ਵੀ ਵਿਰਥਾ ਨਹੀਂ ਜਾਂਦੇ। ਭੈਣ ਵੀਰ ਨੂੰ ਆਖਣ ਲੱਗੀ, ਵੀਰ ਤੁਸੀਂ ਕਿੱਥੇ ਚੱਲੇ ਹੋ? ਕਦੋਂ ਆਵੋਗੇ? ਮੈਂ ਤਾਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ।
ਇੱਕ ਕੜੀ ਦਾ ਵਿਛੋੜਾ ਮੇਰੇ ਵੀਰਾ, ਜੁਗਾਂ ਦੇ ਸਮਾਨ ਬੀਤਦਾ।
ਗੁਰੂ ਨਾਨਕ ਦੇਵ ਜੀ ਪ੍ਰੇਮ ਵਸ ਹੋ ਭੈਣ ਵੱਲ ਤੱਕਿਆ। ਆਖਣ ਲੱਗੇ, ਭੈਣ ਤੁਹਾਡੇ ਸਾਡੇ ਦਰਸ਼ਨ ਕਿਤੇ ਦੂਰ ਨੇ? ਤੁਸੀਂ ਜਦੋਂ ਯਾਦ ਕਰੋਗੇ ਮੈਂ ਤੁਹਾਡੇ ਸਾਹਮਣੇ ਖੜਾ ਹੋਵਾਂਗਾ। ਵੀਰ ਨਾਲ ਵਿਛੜਿਆ 3.5 ਸਾਲ ਹੋ ਗਏ। ਇਹ ਨਹੀਂ ਕਿ ਭੈਣ ਨੇ 3.5 ਸਾਲਾਂ ਵਿੱਚ ਵੀਰ ਨੂੰ ਯਾਦ ਹੀ ਨਹੀਂ ਕੀਤਾ, ਪਰੰਤੂ ਅੱਜ ਮਨ ਅੰਦਰ ਮਿਲਣ ਦੀ ਲਾਲਸਾ ਬਹੁਤ ਵੱਧ ਰਹੀ ਸੀ। ਭੈਣ ਅੰਮ੍ਰਿਤ ਵੇਲੇ ਉੱਠੀ, ਇਸ਼ਨਾਨ ਕੀਤਾ, ਨਾਮ ਸਿਮਰਨ ਕੀਤਾ, ਲੰਗਰ ਦਾ ਕੰਮ ਆਰੰਭਿਆ, ਫੁਲਕਾ ਤਵੇ ਤੇ ਪਾਇਆ ਤੇ ਫੁਲਕਾ ਫੁੱਲਿਆ। ਫੁਲਕਾ ਫੁੱਲਿਆ ਵੇਖ ਕੇ ਭੈਣ ਨੂੰ ਵੀਰ ਦੀ ਯਾਦ ਆ ਗਈ। ਆਖਣ ਲੱਗੀ, ਵੀਰ ਇਹ ਪ੍ਰਸ਼ਾਦਾ ਤਾਂ ਤੁਹਾਡੇ ਛਕਣ ਵਾਲਾ ਏ ਤੇ ਆ ਕੇ ਛਕੋ। ਵੀਰ ਦਾ ਨੂਰਾਨੀ ਚਿਹਰਾ ਭੈਣ ਦੀ ਅੱਖਾਂ ਸਾਹਮਣੇ ਆ ਗਿਆ। ਭੈਣ ਪ੍ਰੇਮ ਭਾਵ ਨਾਲ ਗਾਉਣ ਲੱਗੀ, ਮੁੱਖ ਫੁੱਲ ਕਮਲ ਵਾਂਗ ਤੇਰਾ, ਮੁੱਖ ਫੁੱਲ ਕਹਿੰਦੇ ਸੀ ਜਦੋਂ ਤੇਰੇ ਅੰਦਰ ਮਿਲਣ ਦੀ ਲਾਲਸਾ ਪੈਦਾ ਹੋਵੇਗੀ ਉਦੋਂ ਤੇਰੇ ਸਾਹਮਣੇ ਖੜਾ ਹੋਵਾਂਗਾ। ਹੁਣ ਆਓ ਆ ਕੇ ਪ੍ਰਸ਼ਾਦਾ ਛਕੋ। ਸਾਧ ਸੰਗਤ ਜੀ, ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਵਿੱਚ ਸਨ। ਮਰਦਾਨੇ ਨੂੰ ਆਖਿਆ, ਭੈਣ ਨੇ ਯਾਦ ਕੀਤਾ ਏ ਤੇ ਆਪਾਂ ਜਾਣਾ ਏ। ਮਰਦਾਨਾ ਕਹਿੰਦਾ, ਜਜਮਾਨ 3.5 ਸਾਲ ਹੋ ਗਏ ਮਦੀਨੇ ਆਇਆ, ਇਹ ਕਿਹੜਾ 1 ਸਾਲ ਦੀ ਗੱਲ ਹੈ, ਹੌਲੀ ਹੌਲੀ ਚਾਲੇ ਪਾ ਲੈਣੇ ਆ, ਇੰਨੀ ਕਾਹਦੀ ਕਾਲ ਪਈ ਏ ਜੀ। ਸਤਿਗੁਰੂ ਜੀ ਕਹਿੰਦੇ, ਭੈਣ ਨੇ ਪ੍ਰਸ਼ਾਦਾ ਤਿਆਰ ਕੀਤਾ ਏ ਤੇ ਆਪਾਂ ਛਕਣਾ ਏ। ਇਹ ਸੁਣ ਕੇ ਮਰਦਾਨਾ ਹੈਰਾਨ ਨਾ ਹੋਇਆ, ਕਿਉਂਕਿ ਉਸ ਨਾਲ ਪਹਿਲਾਂ ਹੀ ਕਈ ਕੌਤਕ ਵਾਪਰ ਚੁੱਕੇ ਸਨ। ਉਹ ਕਹਿੰਦਾ, ਜਜਮਾਨ ਜੇ ਭੈਣ ਦੇ ਹੱਥ ਦਾ ਪ੍ਰਸ਼ਾਦਾ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ ਏ। ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਆਂਦੇ, ਮਰਦਾਨਿਆ ਮੀਟ ਅੱਖਾਂ। ਮਰਦਾਨਾ ਅੱਖਾਂ ਮੀਟਦਾ ਏ। ਇੱਕ ਕਵੀ ਇਸ ਤਰ੍ਹਾਂ ਲਿਖਦਾ ਏ,
ਓ ਪਾਣ ਤੇ ਸਵਾਰ ਹੋ ਚੱਲੀਏ ਮਰਦਾਨੇ ਮੀਟ ਅੱਖੀਆਂ।
ਇਤਿਹਾਸ ਚ ਵੀ ਮਿਲਦਾ ਏ। ਸਭ ਗੱਜ ਕੇ ਆਖੋ, ਧੰਨ ਸ਼੍ਰੀ ਗੁਰੂ ਰਾਮ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ,
ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ।
ਸਤਿਗੁਰੂ ਰਾਮ ਸਿੰਘ ਜੀ ਜਦੋਂ ਫੌਜੀ ਦੀ ਨੌਕਰੀ ਕਰਦੇ ਸਨ ਤੇ ਜਦੋਂ ਹਜ਼ਰੋਂ ਤੋਂ ਵਾਪਸ ਆਏ, ਸੂਬੇਦਾਰ ਕਾਨ ਸਿੰਘ ਸਤਿਗੁਰਾਂ ਦੀ ਸੰਗਤ ਵਿਚ ਪੈ ਗਿਆ ਤੇ ਇੱਕ ਦਿਨ ਸੂਬੇਦਾਰ ਸਤਿਗੁਰਾਂ ਨਾਲ ਸੈਰ ਕਰਦਿਆਂ ਕਰਦਿਆਂ ਬੜੀ ਦੂਰ ਲੰਘ ਗਏ ਤੇ ਰਾਸਤੇ ਵਿਚ ਸੂਬੇਦਾਰ ਆਖਣ ਲੱਗਾ, ਸਤਿਗੁਰ ਜੀ ਬੜੀ ਗਲਤੀ ਹੋ ਗਈ ਏ। ਆਖਣ ਲੱਗਾ, ਕੀ ਗਲਤੀ ਹੋਈ ਏ। ਸਤਿਗੁਰ ਜੀ ਕਹਿੰਦੇ, ਕੀ ਗਲਤੀ ਹੋਈ ਏ ਤੇ ਆਖਣ ਲੱਗਾ, ਸਤਿਗੁਰ ਜੀ ਮੈਂ ਤਾਂ ਫੌਜ ਦੀ ਗਿਣਤੀ ਲੈਣੀ ਸੀ ਤੇ ਹੁਣ ਤੱਕ ਅੱਧੀ ਲੈ ਲੈਣੀ ਸੀ ਤੇ ਹੁਣ ਟਾਈਮ ਉੱਪਰ ਹੋ ਗਿਆ ਏ ਤੇ ਲੰਘ ਗਿਆ ਏ, ਮੇਰੀ ਤਾਂ ਪੇਸ਼ੀ ਪੈ ਜਾਣੀ ਏ, ਮੈਂ ਅਫਸਰ ਨੂੰ ਕੀ ਜਵਾਬ ਦੇਵਾਂਗਾ। ਸਤਿਗੁਰ ਜੀ ਕਹਿੰਦੇ, ਉਹ ਸੂਬੇਦਾਰਾ ਜਿਹਦੇ ਰੰਗਾਂ ਵਿਚ ਤੂੰ ਫਿਰਦਾ ਉਹ ਪੇਸ਼ੀਆਂ ਪਹਿਣ ਦਿੰਦਾ। ਸਤਿਗੁਰ ਜੀ ਉਹਦੀ ਬਾਂਹ ਫੜਦੇ ਨੇ ਤੇ ਕਹਿੰਦੇ ਨੇ, ਸੂਬੇਦਾਰਾ ਮੀਟ ਅੱਖਾਂ,
ਓ ਪਾਣ ਤੇ ਸਵਾਰ ਹੋ ਚੱਲੀਏ ਸੂਬੇਦਾਰ ਮੀਟ ਅੱਖੀਆਂ।
ਸਤਿਗੁਰ ਜੀ ਜਦੋਂ ਉਸਨੂੰ ਅੱਖਾਂ ਮੀਟਣ ਲਈ ਆਖਦੇ ਨੇ ਤਾਂ ਉਹ ਮੀਟਦਾ ਏ। ਸਤਿਗੁਰ ਜੀ ਕਹਿੰਦੇ ਅੱਖਾਂ ਖੋਲ, ਉਹ ਕਹਿੰਦਾ ਹਲੇ ਤਾਂ ਮੈਂ ਅੱਖਾਂ ਮੀਟਦਾ ਹੀ ਪਿਆ ਆ। ਸਤਿਗੁਰ ਜੀ ਕਹਿੰਦੇ ਤੂੰ ਅੱਖਾਂ ਖੋਲ ਤਾਂ ਸਹੀ, ਤਾਂ ਉਹ ਖੋਲਦਾ ਏ ਤੇ ਕੀ ਵੇਖਦਾ ਏ, ਉਸ ਮੈਦਾਨ ਵਿਚ ਖੜਾ ਹੁੰਦਾ ਏ ਜਿੱਥੇ ਫੌਜੀ ਟਹਿਲਦੇ ਫਿਰਦੇ ਸਨ। ਫੌਜੀਆਂ ਨੂੰ ਕਹਿੰਦਾ ਏ ਫੌਜੀਓ ਹਾਜ਼ਰੀ ਦਿਓ। ਫੌਜੀ ਕਹਿੰਦੇ ਸੂਬੇਦਾਰਾ ਹੁਣੇ ਤਾਂ ਹਾਜ਼ਰੀ ਲੈ ਕੇ ਗਿਆ, ਹੁਣ ਫੇਰ ਆ ਗਿਆ, ਅੱਜ ਕਿਤੇ ਸੁੱਖਾ ਤੇ ਨਹੀਂ ਪੀਤਾ। ਇਸ ਤਰ੍ਹਾਂ ਦੇ ਪ੍ਰਮਾਣ ਸਾਡਾ ਇਤਿਹਾਸ ਦਿੰਦਾ ਹੈ। ਸਤਿਗੁਰੂ ਨਾਨਕ ਦੇਵ ਜੀ ਜਦੋਂ ਮਰਦਾਨੇ ਨੂੰ ਅੱਖਾਂ ਮੀਟਣ ਲਈ ਆਖਦੇ ਨੇ ਤਾਂ ਉਹ ਮੀਟਦਾ ਏ, ਫਿਰ ਅੱਖਾਂ ਖੋਲਣ ਲਈ ਆਖਦੇ ਨੇ ਤੇ ਖੋਲਦਾ ਏ, ਤੇ ਕੀ ਵੇਖਦਾ ਏ, ਸੁਲਤਾਨਪੁਰ ਭੈਣ ਨਾਨਕੀ ਦੇ ਦਰਵਾਜੇ ਦੇ ਬਾਹਰ ਖੜਾ ਹੁੰਦਾ ਏ ਤੇ ਸਤਿਗੁਰੂ ਨਾਨਕ ਦੇਵ ਜੀ ਸਤ ਕਰਤਾਰ ਆਖਦੇ ਨੇ। ਭੈਣ ਦੀ ਕੰਨੀ ਜਦੋਂ ਇਹ ਆਵਾਜ਼ ਪੈਂਦੀ ਏ ਤਾਂ ਉਹ ਕਹਿੰਦੀ ਏ ਇਹ ਆਵਾਜ਼ ਬੜੀ ਜਾਣੀ ਪਹਿਚਾਣੀ ਏ, ਤੇ ਜਾਣੀ ਪਹਿਚਾਣੀ ਆਵਾਜ਼ ਬੜਾ ਪਿਆਰ ਬਖਸ਼ਦੀ ਏ। ਫਿਰ ਕਹਿੰਦੀ ਏ ਇਹ ਆਵਾਜ਼ ਤਾਂ ਮੇਰੇ ਵੀਰ ਦੀ ਏ, ਤੇ ਉਹਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਕੰਨੀ ਪਈ ਜਦੋਂ ਵੀਰ ਦੀ ਆਵਾਜ਼ ਖੁਸ਼ੀ ਵਾਲੀ ਹੱਦ ਨਾ ਰਹੀ। ਕੁੱਟ ਕੇ ਗੱਲ ਵੱਖੜੀ ਪਾਉਂਦੀ ਏ, ਫਿਰ ਉਹ ਗਦ ਗਦ ਹੋ ਜਾਂਦੀ ਏ।
ਰੂ ਗਦ ਗਦ ਹੋ ਗਈ ਏ ਵੀਰ ਜੀ ਦਰਸ਼ਨ ਕਰਕੇ ਤੇਰੇ। ਅਰਦਾਸ ਕਰਦੀ ਏ ਤੇ ਸਵੇਰੇ ਭੋਗ ਵਿਚ ਆਉਣ ਦਰਸ਼ਨਾਂ ਦੀ ਮੰਗ ਰੱਖਦੀ ਏ, ਇਉਂ ਬੇਨਤੀ ਕਰਦੀ ਏ
ਚੰਬੇ ਵਿਚ
ਫੋਟੋ ਰੱਖ ਕੇ ਦਤਾਰ ਦੀ
ਪ੍ਰੇਮ ਦੇ ਵਸ ਹੋ ਅਰਦਾਸ ਕਰਦੀ ਹੈ। ਤੇ ਗੁਰਬਾਣੀ ਸਾਡੀ ਪ੍ਰਮਾਣ ਦਿੰਦੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਮੰਗਾਂ ਮੰਗੀਆਂ। ਕਿਸੇ ਨੇ ਦਰਸ਼ਨਾਂ ਦੀ ਮੰਗ ਮੰਗੀ ਤੇ ਕਿਸੇ ਨੇ ਚਾਰ ਪਦਾਰਥ ਮੰਗੇ। ਇਹ ਚਾਰ ਪਦਾਰਥ ਸਨ ਧਰਮ, ਕਾਮ, ਅਰਥ ਤੇ ਮੋਖ। ਧਰਮ ਚੰਗਾ ਚਾਲ ਚੱਲਣ, ਕਾਮ ਕਾਮਨਾ ਕਾਮ ਦੀ, ਮੋਖ ਮੁਕਤੀ, ਅਰਥ ਮਾਇਆ। ਜਦੋਂ ਇਹਨਾਂ ਚੋਂ ਕਿਸੇ ਇੱਕ ਚੀਜ਼ ਦੀ ਵੀ ਘਾਟ ਹੋਵੇ ਤਾਂ ਦੁਨੀਆਦਾਰੀ ਚੰਗੀ ਨਹੀਂ ਲੱਗਦੀ। ਇਹਨਾਂ ਸਭ ਤੋਂ ਉੱਚੀ ਮੰਗ ਹੈ ਦਰਸ਼ਨਾਂ ਦੀ ਮੰਗ। ਮਾਤਾ ਕੱਲ ਪਾਠ ਦੇ ਭੋਗ ਵਿੱਚ ਦਰਸ਼ਨਾਂ ਦੀ ਮੰਗ ਰੱਖਦੀ ਹੈ ਤੇ ਕਹਿੰਦੀ ਹੈ ਨਾਮ ਦੇਵ ਦੀ ਤਾਂ ਸ਼ਨ ਦੀ ਮੰਗ ਸੀ ਤੇ ਕਬੀਰ ਨੇ ਅੰਨ ਧਨ ਮੰਗਿਆ ਸੀ, ਪਰ ਮੇਰੀ ਮੰਗ ਤਾਂ ਦਰਸ਼ਨਾਂ ਦੀ ਮੰਗ ਹੈ। ਤੇ ਨਾਲੇ ਪ੍ਰੇਮ ਭਾਵ ਨਾਲ ਗਾਉਂਦੀ ਹੈ ਨੈਣ ਮਹੀ ਜੇ ਦਰਸ ਦੇ ਤਦ ਪਸੀ ਬਚਨ ਬਿਲਾਸ ਕਰਦੇ ਪਏ ਸਨ। ਜਦੋਂ ਮਾਤਾ ਦੀ ਪੁਕਾਰ ਗੁਰਚਰਨਾਂ ਵਿੱਚ ਪਹੁੰਚੀ ਤੇ ਬਚਨ ਬਿਲਾਸ ਦੀ ਲੜੀ ਉੱਥੇ ਹੀ ਟੁੱਟ ਗਈ। ਇੱਕ ਕਵੀ ਲਿਖਦਾ ਹੈ ਕੂਕ ਹਿਰਦਿਓਂ ਉੱਟੀ ਤੇ ਤੋੜ ਪਹੁੰਚੀ ਤੇ ਬਿੱਲੀ ਗੁਰਾਂ ਦੀ ਜਾ ਆਵਾਜ਼ਾਰ ਕੀਤੀ। ਮਾਤਾ ਨੇ ਆਪਣੀ ਪੁਕਾਰ ਉਸ ਤਾਰ ਨਾਲ ਭੇਜੀ ਸੀ, ਉਸ ਰੂਹਾਨੀ ਤਾਰ ਨਾਲ ਭੇਜੀ ਸੀ ਜਿਹੜੀ ਭਗਤ ਭਗਵਾਨ ਨੂੰ ਦਿਲੋਂ ਭੇਜਦਾ ਹੈ। ਤੇ ਇਸ ਤਾਰ ਦਾ ਪਤਾ ਕਿਸੇ ਜਗਿਆਸੂ ਪਿਆਰੇ ਨੂੰ ਹੁੰਦਾ ਹੈ।
ਇੱਕ ਤਾਰ ਪ੍ਰੇਮ ਦੀ ਐਸੀ ਪਤਾ ਕਿਸੇ ਗੁਰਮੁਖ ਪਿਆਰੇ ਨੂੰ ਕਿਸੇ ਕੋਈ
ਰਣਜੀਤ ਸਿੰਘ ਗੜਵਈ ਤੇ ਤਾਰਾ ਸਿੰਘ ਲਾਂਗੜੀ ਸਨ। ਸਤਿਗੁਰਾਂ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਹੁਣੇ ਕਛਹਿਰਾ ਪਰਨਾ ਚੱਕੋ ਤੇ ਆਪਾਂ ਦੁਰਾਏ ਦੇ ਸਟੇਸ਼ਨ ਤੇ ਜਾਣਾ ਹੈ ਤੇ ਉੱਥੋਂ ਗੱਡੀ ਤੇ ਸਵਾਰ ਹੋ ਕੇ ਅੰਮ੍ਰਿਤਸਰ ਪਹੁੰਚਣਾ ਹੈ। ਸਾਰੇ ਹੈਰਾਨ ਕਿ ਪ੍ਰੋਗਰਾਮ ਕਿੱਦਾਂ ਬਦਲ ਗਿਆ। ਸਤਿਗੁਰ ਜੀ ਦੀ ਸ਼ਖਸੀਅਤ ਇੰਨੀ ਰੋਬਦਾਬ ਵਾਲੀ ਸੀ ਕਿ ਕੋਈ ਅੱਗਿਓਂ ਇਹ ਨਹੀਂ ਕਹਿੰਦਾ ਸੀ ਕਿ ਕਿਵੇਂ ਜਾਣਾ ਹੈ ਤੇ ਕਿਉਂ ਜਾਣਾ ਹੈ। ਸੇਵਕਾਂ ਨੇ ਫਿਰ ਵੀ ਹਿੰਮਤ ਕੀਤੀ, ਆਖਣ ਲੱਗੇ ਗਰੀਬ ਨਿਵਾਜ, ਜਾਣ ਦਾ ਕੋਈ ਇੰਤਜ਼ਾਮ ਨਹੀਂ ਹੈ, 7-8 ਮੀਲ ਦੁਰਾਏ ਦਾ ਸਟੇਸ਼ਨ ਹੈ, ਆਪਾਂ ਭੈਣੀ ਸਾਹਿਬ ਜਾ ਕੇ ਸਵਾਰੀ ਦਾ ਇੰਤਜ਼ਾਮ ਕਰ ਆਈਏ ਫਿਰ ਚੱਲਾਂਗੇ। ਸਤਿਗੁਰੂ ਜੀ ਕਹਿੰਦੇ ਪਹਿਲਾਂ ਤੂੰ ਜਾਵੇਂਗਾ ਫਿਰ ਸਵਾਰੀ ਲੈ ਕੇ ਆਵੇਗਾ, ਇੰਨੇ ਚਿਰ ਨੂੰ ਤਾਂ ਗੱਡੀ ਲੰਘ ਜਾਵੇਗੀ, ਆਪਾਂ ਪੈਦਲ ਹੀ ਚੱਲਦੇ ਹਾਂ। ਫਿਰ ਸਤਿਗੁਰੂ ਜੀ ਦੁਰਾਏ ਦੇ ਸਟੇਸ਼ਨ ਤੱਕ ਪੈਦਲ ਗਏ, ਗੱਡੀ ਤੇ ਸਵਾਰ ਹੋ ਕੇ ਅੰਮ੍ਰਿਤਸਰ ਪਹੁੰਚੇ। ਸੁਲਤਾਨ ਵਿੰਡ ਬਾਜ਼ਾਰ ਅੰਦਰ ਧਰਮਸ਼ਾਲਾ ਹੈ, ਉਦੋਂ ਵੀ ਸੀ ਤੇ ਹੁਣ ਵੀ ਹੈ, ਤੇ ਉਦੋਂ ਉੱਥੋਂ ਦਾ ਮਹੰਤ ਜੀਵਨ ਸਿੰਘ ਸੀ ਜੋ ਆਏਗੀ ਸਾਧ ਸੰਗਤ ਦੀ ਸੇਵਾ ਕਰਦਾ ਸੀ। ਜਦੋਂ ਉਹਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਉਸਨੂੰ ਬਹੁਤ ਚਾਅ ਚੜਿਆ, ਸਾਈਕਲ ਤੇ ਸਵਾਰ ਹੋ ਕੇ ਸਾਰੇ ਨਾਮ ਧਰੀ ਘਰਾਂ ਵਿੱਚ ਦੱਸ ਆਇਆ ਕਿ ਸਤਿਗੁਰ ਜੀ ਆ ਗਏ ਨੇ। ਮਿੰਟਾਂ ਸਕਿੰਟਾਂ ਵਿੱਚ ਧਰਮਸ਼ਾਲਾ ਵਿੱਚ ਭੀੜ ਲੱਗ ਗਈ, ਸਾਧ ਸੰਗਤ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਬਚਨ ਬਿਲਾਸ ਹੋਇਆ ਤੇ ਨਾਮ ਸਿਮਰਨ ਕੀਤਾ। ਫਿਰ ਸਤਿਗੁਰੂ ਜੀ ਨੇ ਹੁਕਮ ਕੀਤਾ ਬੜੀ ਦੇਰ ਹੋ ਗਈ ਹੈ, ਹੁਣ ਆਰਾਮ ਕਰੋ, ਸਵੇਰੇ ਇਸ ਵਕਤ ਹੀ ਉੱਠਾਂਗੇ। ਫਿਰ ਸਾਧ ਸੰਗਤ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰ ਜੀ ਤੁਸੀਂ ਸਵੇਰ ਦਾ ਪ੍ਰਸ਼ਾਦਾ ਛਕਿਆ ਹੈ ਤੇ ਇੱਥੇ ਵੀ ਕੁਵੇਲੇ ਆਏ ਹੋ, ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਸਵੇਰ ਦਾ ਪ੍ਰਸ਼ਾਦਾ ਇੱਥੋਂ ਹੀ ਛਕ ਕੇ ਜਾਇਓ। ਸਾਧ ਸੰਗਤ ਦਾ ਪ੍ਰੇਮ ਭਾਵ ਵੇਖ ਕੇ ਸਤਿਗੁਰਾਂ ਨੇ ਪ੍ਰਸ਼ਾਦੇ ਦੀ ਮਨਜ਼ੂਰੀ ਦੇ ਦਿੱਤੀ। ਫਿਰ ਅੰਮ੍ਰਿਤ ਵੇਲੇ ਉੱਥੇ ਉਹ ਵੇਲਾ ਹੋਇਆ ਜਦੋਂ ਸਤਿਪੁਰਸ਼ ਉੱਠਦੇ ਹਨ, ਸਤਿਗੁਰ ਜੀ ਉੱਠੇ, ਉਧਰ ਮਾਤਾ ਵੀ ਉਸੇ ਸਮੇਂ ਤੇ ਉੱਠਦੀ ਸੀ। ਜਿੰਨਾ ਚਿਰ ਹੱਥ ਪੈਰ ਚੱਲਦੇ ਸਨ ਖੂਹੀ ਤੋਂ ਨਹੀਂ ਬਿਆਸ ਦਰਿਆ ਤੋਂ ਜਾ ਕੇ ਇਸ਼ਨਾਨ ਕਰਕੇ ਆਉਂਦੀ ਸੀ। ਇਸ ਦਾ ਫਲ ਉਹਨਾਂ ਨੂੰ ਇਹ ਮਿਲਿਆ ਕਿ ਉਹਨਾਂ ਦੀ ਬਿਰਤੀ ਉੱਚੀ ਹੋ ਗਈ। ਜਦੋਂ ਬਿਰਤੀ ਉੱਚੀ ਹੋ ਗਈ ਤੇ ਜਦੋਂ ਹੱਥ ਪੈਰ ਕੰਮ ਕਰਨੇ ਬੰਦ ਕਰ ਦਿੱਤੇ, ਸਰੀਰ ਕਮਜ਼ੋਰ ਹੋ ਗਿਆ, ਬਿਰਧ ਹੋ ਗਏ, ਉਦੋਂ ਦਰਿਆ ਨੂੰ ਆਖਿਆ, ਜਿੰਨਾ ਚਿਰ ਮੇਰੇ ਚ ਹਿੰਮਤ ਸੀ ਮੈਂ ਆਪ ਆਉਂਦੀ ਰਹੀ ਹਾਂ, ਹੁਣ ਤੂੰ ਥੋੜਾ ਨੇੜੇ ਹੋ ਕੇ ਵਗ। ਸਾਧ ਸੰਗਤ ਜੀ, ਫਿਰ ਦਰਿਆ ਥੋੜਾ ਨੇੜੇ ਹੋ ਕੇ ਵਗਣ ਲੱਗ ਗਿਆ ਤੇ ਮਾਤਾ ਨੂੰ ਇਸ਼ਨਾਨ ਕਰਨਾ ਸੌਖਾ ਹੋ ਗਿਆ। ਇਹੋ ਜੇ ਸਤਿਪੁਰਸ਼ਾਂ ਲਈ ਗੁਰਬਾਣੀ ਵਿੱਚ ਤੁਕ ਹੈ,
ਮਨ ਮੁਖ ਸੱਚਾ
ਪਿੰਡ ਨੂੰ ਢਾ ਲਾ ਲਈ। ਸਾਰੇ ਨਗਰ ਨਿਵਾਸੀ ਡਰ ਗਏ, ਮਾਤਾ ਕੋਲ ਭੱਜੇ ਭੱਜੇ ਜਾਂਦੇ ਨੇ, ਆਖਦੇ ਨੇ ਮਾਤਾ ਜੀ ਮਾਤਾ ਜੀ, ਦਰਿਆ ਨੇ ਸਾਡੇ ਪਿੰਡ ਨੂੰ ਢਾ ਲਾ ਲਈ ਏ, ਤੇ ਇਹ ਤਾਂ ਸਾਡੇ ਪਿੰਡ ਨੂੰ ਡੋਬਣ ਲਈ ਫਿਰਦਾ ਏ। ਮਾਤਾ ਜੀ ਕਹਿੰਦੇ ਸਬਰ ਰੱਖੋ। ਮਾਤਾ ਫਿਰ ਆਪ ਦਰਿਆ ਦੇ ਕੰਢੇ ਤੇ ਜਾਂਦੀ ਏ ਤੇ ਦਰਿਆ ਨੂੰ ਕਹਿੰਦੀ ਏ, ਖਬਰਦਾਰ ਜੇ ਤੂੰ 1 ਇੰਚ ਵੀ ਅੱਗੇ ਵਧਿਆ, ਮੈਂ ਤੈਨੂੰ ਇੱਥੇ ਇਸ਼ਨਾਨ ਕਰਨ ਲਈ ਸੱਦਿਆ ਏ, ਪਿੰਡ ਡੋਬਣ ਲਈ ਨਹੀਂ। ਫਿਰ ਸਾਧ ਸੰਗਤ ਜੀ, ਦਰਿਆ ਨੇ ਮਾਤਾ ਦੀ ਗੱਲ ਸੁਣੀ, 1 ਇੰਚ ਵੀ ਅੱਗੇ ਨਾ ਵਧਿਆ, ਇਹਨੂੰ ਕਹਿੰਦੇ ਹੈ ਦੋਸਤੀ। ਉਸਨੇ ਮਾਤਾ ਦੀ ਗੱਲ ਇਸ ਕਰਕੇ ਮੰਨੀ ਕਿਉਂਕਿ ਜਦੋਂ ਮਾਤਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੀ ਸੀ ਉਦੋਂ ਦਰਿਆ ਵਾਸਤੇ ਮਿੱਠੇ ਚੋਲ, ਕੜਾਹ ਪ੍ਰਸ਼ਾਦ ਜਾਂ ਕੋਈ ਹੋਰ ਮਿੱਠੀ ਚੀਜ਼ ਬਣਾ ਕੇ ਲੈ ਕੇ ਜਾਂਦੀ ਸੀ। ਉਦੋਂ ਵੀ ਮਾਤਾ ਉਸੇ ਸਮੇਂ ਉੱਠੀ, ਅੰਮ੍ਰਿਤ ਵੇਲੇ ਉੱਠ ਬਿਆਸ ਤਿਆਰ ਤੋਂ ਇਸ਼ਨਾਨ ਕਰਕੇ ਆਈ ਤੇ ਗੁਰ ਸਮਾਧੀ ਲੀਨ ਹੋਈ। ਉਹਨਾਂ ਨੇਤਰਾਂ ਨਾਲ ਵੇਖਿਆ ਜਿਹੜੇ ਨੇਤਰ ਗੁਰੂ ਧਿਆਨ ਦੁਆਰਾ ਪ੍ਰਾਪਤ ਹੁੰਦੇ ਨੇ। ਪਰਮੇਸ਼ਵਰ ਚੰਮ ਡਿੱਠੀ ਅੱਖਾਂ ਨਾਲ ਨਹੀਂ ਦਿਸਦਾ, ਇਹ ਤਾਂ ਕਿਸੇ ਕਿਸੇ ਗੁਰਮੁਖ ਪਿਆਰੇ ਨੂੰ ਦਿਸਦਾ ਹੈ ਜੋ ਸਤਿਗੁਰਾਂ ਨਾਲ ਪ੍ਰੇਮ ਕਰਦੇ ਨੇ। ਇਹ ਕਿਸੇ ਜਾਤੀ ਵੰਡ ਵਿੱਚ ਨਹੀਂ ਆਇਆ। ਮਾਤਾ ਨੇ ਹੋਰ ਨੇਤਰ ਖੋਲੇ ਤੇ ਦੇਖਿਆ ਕਿ ਸਤਿਗੁਰ ਜੀ ਅੰਮ੍ਰਿਤਸਰ ਦਰਸ਼ਨ ਦੇ ਰਹੇ ਨੇ। ਇਹ ਵੀ ਪਤਾ ਲੱਗਾ ਕਿ ਅੰਮ੍ਰਿਤਸਰ ਵਾਲਿਆਂ ਨੇ ਲੰਗਰ ਦੀ ਅਰਦਾਸ ਕਰ ਲਈ ਹੈ। ਤੇ ਫਿਰ ਸੋਚਣ ਲੱਗੀ, ਅਗਰ ਸਤਿਗੁਰ ਜੀ ਉੱਥੇ ਲੰਗਰ ਛਕ ਆਏ ਤੇ ਇੱਥੇ ਪਾਠੀਆਂ ਨੂੰ ਤਾਂ ਕਾਲ ਪੈ ਜਾਣੀ ਹੈ। ਫਿਰ ਅਰਦਾਸ ਕਰਨ ਲੱਗੀ, ਆਖਣ ਲੱਗੀ, ਗਰੀਬ ਨਿਵਾਜ, ਪਹਿਲੀ ਲੰਗਰ ਦੀ ਅਰਦਾਸ ਮੇਰੀ ਸੀ ਜਾਂ ਅੰਮ੍ਰਿਤਸਰ ਵਾਲਿਆਂ ਦੀ ਸੀ? ਮੈਂ ਗਰੀਬਣੀ ਆ ਤੇ ਕੱਲੀ ਆ, ਉਹ ਬਹੁਤੇ ਨੇ ਤੇ ਸਰਮਾਏ ਨੇ, ਇਸ ਤਰ੍ਹਾਂ ਕਾਨੀ ਵੰਡ ਨਾ ਕਰੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਇਹ ਅਰਦਾਸ ਪਹੁੰਚੀ, ਉਦੋਂ ਸਤਿਗੁਰੂ ਜੀ ਚੰਡੀ ਦੀ ਵਾਰ ਦਾ ਪਾਠ ਕਰਦੇ ਪਏ ਸਨ। ਅਰਦਾਸ ਕੀਤੀ ਤੇ ਫਿਰ ਲੰਗਰ ਵਾਲੀ ਸਾਈਡ ਗਏ। ਤਾਰਾ ਸਿੰਘ ਨੂੰ ਆਖਣ ਲੱਗੇ, ਕੀ ਕਰਦਾ ਪਿਆ? ਕਹਿੰਦਾ, ਭਾਜਾ ਤਿਆਰ ਹੋ ਗਿਆ ਤੇ ਤਵਾ ਧਰਨ ਲੱਗਾ ਜੀ। ਸਤਿਗੁਰੂ ਜੀ ਕਹਿੰਦੇ, ਗੜਵਾ ਚੁੱਕ ਤੇ ਬਾਹਰ ਆ ਜਾ। ਉਸਨੇ ਸਭ ਕੁਛ ਲੰਗਰ ਦਾ ਸਮਾਨ ਓਦਾਂ ਹੀ ਛੱਡ ਦਿੱਤਾ ਤੇ ਬਾਹਰ ਆ ਗਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਗੋਬਿੰਦ ਪਾਓ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰ ਖਾਂਦਾ। ਗੋਬਿੰਦ ਪਾਓ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰ ਖਾਂਦਾ। ਗੋਬਿੰਦ ਪਾਓ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰ ਖਾਂਦਾ। ਗੋਬਿੰਦ ਪਾਓ ਭਗਤ ਦਾ ਭੁੱਖਾ, ਭੁੱਖਾ ਨਹੀਂ ਪਦਾਰ ਖਾਂਦਾ। ਸਤਿਗੁਰੂ ਜੀ ਗੱਡੀ ਤੇ ਚੜ ਕੇ ਤਰਨ ਤਾਰਨ ਸਾਹਿਬ ਪਹੁੰਚੇ ਤੇ ਉਥੋਂ ਗੋਇੰਦਵਾਲ ਸਾਹਿਬ ਜਾਣਾ ਸੀ। ਤੇ ਜਮਾਨਾ ਅੱਜ ਦਾ ਨਹੀਂ ਸੀ, ਅੱਜ ਤੋਂ 60-70 ਸਾਲ ਪਹਿਲਾਂ ਦਾ ਸੀ। ਅੱਜ ਵਰਗੀ ਸਵਾਰੀ ਦਾ ਇੰਤਜ਼ਾਮ ਨਹੀਂ ਸੀ ਹੁੰਦਾ। ਜਿਹੜੀ ਸੜਕ ਗੋਇੰਦਵਾਲ ਸਾਹਿਬ ਨੂੰ ਜਾਂਦੀ ਸੀ, ਜਦੋਂ ਦਾ ਇਤਿਹਾਸ ਅਸੀਂ ਅਰਜ ਕਰ ਰਹੇ ਹਾਂ, ਉਦੋਂ ਕੱਚੀ ਸੀ। ਤੇ ਅੱਜ ਵਾਂਗ ਬੱਸਾਂ ਦਾ ਇੰਤਜ਼ਾਮ ਨਹੀਂ ਸੀ। 10-15 ਮਿੰਟਾਂ ਬਾਅਦ ਕੋਈ ਵੀ ਬੱਸ ਨਹੀਂ ਸੀ ਜਾਂਦੀ। ਟਾਂਗੇ ਜਾਂਦੇ ਸਨ, ਟਾਂਗਾ ਵੀ ਪੁੱਜ ਦੀ ਸਵਾਰੀ ਨੂੰ ਲੈ ਕੇ ਜਾਂਦਾ ਸੀ। ਕੱਲੀ ਸਵਾਰੀ ਨੂੰ ਤਾਂ ਟਾਂਗਾ ਵੀ ਨਹੀਂ ਸੀ ਮਿਲਦਾ। ਲੱਭਦਿਆਂ ਲੱਭਦਿਆਂ ਘੰਟਾ ਲੱਗ ਗਿਆ, ਇੱਕ ਟਾਂਗਾ ਲੱਭਿਆ, ਉਹਦੇ ਵੀ ਛੱਤ ਨਹੀਂ ਸੀ। ਸਤਿਗੁਰੂ ਜੀ ਉਸ ਟਾਂਗੇ ਤੇ ਸਵਾਰ ਹੋ ਗੋਇੰਦਵਾਲ ਸਾਹਿਬ ਨੂੰ ਸੜਕ ਤੇ ਚੱਲ ਪਏ ਤੇ ਉਧਰ ਮਾਤਾ ਨੂੰ ਤਾਂ ਸਭ ਕੁਛ ਦਿਸੀ ਜਾਂਦਾ ਸੀ। ਉਹਨੇ ਕੀ ਕੀਤਾ, ਝਾੜੂ ਲੈ ਕੇ ਗਲੀ ਸਾਫ਼ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲੇ ਗਾਉਣ ਲੱਗ ਪਈ, ਮੈਂ ਰਸਤਾ ਕਰਦੀ ਸਾਫ਼ ਗੁਰੂ ਜੀ ਕਰ ਆਵਣ ਗਏ ਮੇਰੇ। ਰਸਤਾ ਸਾਫ਼ ਕਰਕੇ ਮਾਤਾ ਦਰਵਾਜ਼ੇ ਵਿੱਚ ਬਹਿ ਗਈ। ਕੁਝ ਗੁਰਮੁਖ ਪਿਆਰੇ ਵੀ ਹੁੰਦੇ ਨੇ, ਕਈ ਸਿੰਘ ਵੀ ਹੁੰਦੇ ਨੇ, ਆਪਣੀਆਂ ਆਪਣੀਆਂ ਸਲਾਹਾਂ ਦੇਣ ਲੱਗ ਜਾਂਦੇ ਨੇ। ਮਾਤਾ ਨੂੰ ਆਖਣ ਲੱਗੇ, ਮਾਤਾ ਤੂੰ ਅਰਜ ਕੀਤੀ ਏ, ਉੱਥੇ ਅਰਜ ਕਰਨੀ ਪੈਂਦੀ ਏ।
ਪ੍ਰੀਤ ਜਦ ਯਾਦ ਕਰੀਏ ਪ੍ਰੀਤਮ ਪਹੁੰਚ ਜਾਂਦਾ
ਕਰਨ ਲੱਗੀ।
ਸ਼ੁਕਰ ਕੀ ਤੋਨੀ ਦਾਤਾ ਦਰਸ ਦਿਖਾਇਓ
ਮਾਤਾ ਜੀ ਦੁਆਪਰ ਯੁੱਗ ਵਿੱਚ ਜਦੋਂ ਕੁਬਜਾ ਭਗਵਾਨ ਕ੍ਰਿਸ਼ਨ ਦੇ ਗਲ ਵਿੱਚ ਹਾਰ ਪਾਉਂਦੀ ਸੀ ਤਾਂ ਉਹਦਾ ਹੱਥ ਭਗਵਾਨ ਦੇ ਸਰੀਰ ਨੂੰ ਛੋ ਗਿਆ ਸੀ ਤੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿਫਤ ਕਰਦੇ ਹੋਏ ਲਿਖਦੇ ਨੇ ਭਾਗ ਬੜੇ ਉਸ ਮਾਲਨ ਕੇ ਹਰ ਕੇ ਤਨ ਕੋ ਜਿਨ ਹੱਥ ਸੁਹਾਇਓ ਤੇ ਅੰਦਾਜ਼ਾ ਲਗਾਓ ਕੁਬਜਾ ਦੇ ਭਾਗਾਂ ਦਾ ਤੇ ਮਾਤਾ ਦਾ ਭਾਗਾਂ ਦਾ ਜਿਨ੍ਹੇ ਸਤਿਗੁਰਾਂ ਨੂੰ ਪ੍ਰੇਮ ਭਰੀ ਗਲਵਕੜੀ ਪਾ ਲਈ ਸੀ
ਸਭ ਦੂ ਭਾਗ ਬੜੇ ਬਿਨਾ ਗੌਰ ਸਿਖਾਵੇ
ਨਗਰ ਨਿਵਾਸੀਆਂ ਨੇ ਕਈ ਵਾਰ ਸਤਿਗੁਰਾਂ ਦੇ ਦਰਸ਼ਨ ਕੀਤੇ ਇਸੇ ਤਰ੍ਹਾਂ ਅਸੀਂ ਅਰਜ ਕਰਦੇ ਹਾਂ ਕਿ ਮਾਤਾ ਭੁਪਿੰਦਰ ਕੌਰ ਜੀ ਜਦੋਂ ਆਪਣੇ ਆਖਰੀ ਸਵਾਸਾਂ ਵਿੱਚ ਸਨ ਉਦੋਂ ਸਤਿਗੁਰੂ ਜੀ ਸੁਕੇਤ ਮੰਡੀ ਵਿੱਚ ਸਨ ਮਾਤਾ ਜੀ ਨੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸਤਿਗੁਰੂ ਦੇ ਚਰਨਾਂ ਵਿੱਚ ਉਹ ਅਰਦਾਸ ਪਹੁੰਚੀ ਉਸੇ ਰੂਹਾਨੀ ਤਾਰ ਨਾਲ ਪਹੁੰਚੀ ਫਿਰ ਸਤਿਗੁਰੂ ਜੀ ਨੇ ਬਿਨਾਂ ਕਿਸੇ ਨੂੰ ਦੱਸਿਆ ਕੇਵਲ ਵਜੀਰ ਸਿੰਘ ਨੂੰ ਦੱਸਿਆ ਕਿ ਆਪਾਂ ਭੈਣੀ ਸਾਹਿਬ ਜਾਣਾ ਹੈ ਤੇ ਸਤਿਗੁਰੂ ਜੀ ਭੈਣੀ ਸਾਹਿਬ ਪਹੁੰਚੇ ਤੇ ਮਾਤਾ ਜੀ ਉਸ ਸਮੇਂ ਬੈੱਡ ਤੇ ਲੇਟੇ ਹੋਏ ਸਨ ਤੇ ਨੇਤਰ ਬੰਦ ਸੀ ਜਦੋਂ ਸਤਿਗੁਰੂ ਜੀ ਪਹੁੰਚੇ ਮਾਤਾ ਜੀ ਨੇ ਨੇਤਰ ਖੋਲੇ ਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਮਾਤਾ ਦੀ ਅੱਖਾਂ ਵਿੱਚੋਂ ਹੰਝੂ ਆਏ ਸਤਿਗੁਰਾਂ ਦੇ ਚਰਨਾਂ ਵਿੱਚ ਡਿੱਗੇ ਮਾਤਾ ਸਤਿਗੁਰੂ ਜੀ ਕੁਝ ਸਮੇਂ ਤੱਕ ਮਾਤਾ ਜੀ ਵੱਲ ਤੱਕਿਆ ਫਿਰ ਸਤਿਗੁਰਾਂ ਨੇ ਮਾਤਾ ਜੀ ਦੇ ਸਿਰ ਉੱਤੇ ਹੱਥ ਫੇਰਿਆ ਤੇ ਮਾਤਾ ਜੀ ਨੇ ਉਸੇ ਸਮੇਂ ਆਪਣੇ ਆਖਰੀ ਸਵਾਸ ਲਈ ਤੇ ਇਸ ਤੋਂ ਬਾਅਦ ਇਸੇ ਤਰ੍ਹਾਂ ਜਦੋਂ ਭਗਤ ਨੂੰ ਭਗਵਾਨ ਦੀ ਲੋੜ ਹੁੰਦੀ ਹੈ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਸੇ ਸਮੇਂ ਭਗਵਾਨ ਭਗਤ ਨੂੰ ਦਰਸ਼ਨ ਦਿੰਦਾ ਹੈ ਇਸ ਆਖਰੀ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ
ਵਸ ਮੇ ਹੋਤੇ ਆਏ ਭਗਵਾਨ
ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਦੀ ਸਾਧ ਸੰਗਤ, ਸਭ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ,
ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ।
ਬੱਚਿਆਂ ਤੋਂ ਸੁਣਿਆ, ਬਹੁਤ ਖੁਸ਼ੀ ਹੋਈ, ਇੱਕ ਮਨ ਚ ਇਹ ਉੱਠਿਆ ਕਿ ਛੋਟੀਆਂ ਛੋਟੀਆਂ ਬੱਚੀਆਂ ਕਿੰਨਾ ਵਧੀਆ ਗਾ ਰਹੀਆਂ ਨੇ, ਸਾਖੀਆਂ ਸੁਣਾ ਰਹੀਆਂ ਨੇ, ਇਹ ਦੇਵੀਆਂ ਨੇ, ਇਹ ਸਤਿਗੁਰੂ ਰਾਮ ਸਿੰਘ ਦੇ ਪੰਥ ਚ, ਸਤਿਗੁਰੂ ਜਗਜੀਤ ਸਿੰਘ ਦੇ ਪੰਥ ਚ। ਸਤਿਗੁਰੂ ਜਗਜੀਤ ਸਿੰਘ ਨੇ ਕਿਰਪਾ ਕਰਕੇ ਬੱਚੀਆਂ ਨੂੰ ਰਾਗ ਸਿਖਾਇਆ, ਬਖਸ਼ਿਸ਼ਾਂ ਕੀਤੀਆਂ, ਤੇ ਮੇਰੇ ਮਨ ਚ ਵੀ ਆਇਆ ਕਿ ਅੱਜ ਮਾਤਾ ਭੁਪਿੰਦਰ ਕੌਰ ਜੀ ਦਾ ਮੈਂ ਵੀ 2 ਮਿੰਟ ਟਾਈਮ ਲੈ ਸਕਾਂ। ਆਈ ਆ ਇਹਨਾਂ ਦੇ ਮੁਕਾਬਲੇ ਮੈਂ ਬਹੁਤ ਜ਼ੀਰੋ ਆ, ਇਹ ਬਹੁਤ ਵਧੀਆ ਬੱਚੇ ਗਾਉਂਦੇ ਨੇ। ਪਰ ਜਦੋਂ ਯੂਸਫ ਦੀ ਖਰੀਦ ਹੋਣ ਲੱਗੀ, ਉਹ ਕਹਿੰਦੇ ਜਦੋਂ ਯੂਸਫ ਦੀ ਖਰੀਦ ਹੋਣ ਲੱਗੀ ਤੇ ਭੀੜ ਅਮੀਰਾਂ ਨੇ ਲਾਈ ਹੋਈ ਸੀ, ਸੂਤ ਦੀ ਅੱਟੀ ਲੈ ਕੇ ਇੱਕ ਮਾਈ ਬੁੱਢੀ ਉਹ ਵੀ ਯੂਸਫ ਖਰੀਦਣੇ ਆਈ ਹੈ ਸੀ। ਇਸ ਤੋਂ ਨਹੀਂ ਆਉਣਾ ਮਾਈ ਯੂਸਫ, ਕਿਸੇ ਨੇ ਹੱਸ ਲਾਈ ਹੈ ਸੀ, ਗਿਣਤੀ ਇਸ ਦੀ ਦੇ ਵਿੱਚ ਗਿਣੀ ਜਾਵਾ, ਇਹ ਆਖ ਕੇ ਡੁੱਲ ਪਈ ਮਾਈ ਹੈ ਸੀ। ਮੈਂ ਵੀ ਉਹ ਹੀ ਆ ਸੂਤ ਦੀ ਅੱਟੀ ਵਰਗੀ ਮਾਈ, ਜੋ ਸੂਤ ਦੀ ਅੱਟੀ ਲੈ ਕੇ ਆਈ ਸੀ। ਇਹ ਸਭ ਬਾਦਸ਼ਾਹ ਨੇ, ਕਿੰਨੇ ਰਾਗ ਇਹਨਾਂ ਨੂੰ ਹੁੰਦਾ ਹੈ, ਜਿਸ ਤਰ੍ਹਾਂ ਬਹੁਤ ਕੁਛ ਹੈ। ਅੱਜ ਅਸੀਂ ਉਹ ਮਾਤਾ ਦੀ ਯਾਦ ਵਿੱਚ ਆ, ਮਾਤਾ ਭੁਪਿੰਦਰ ਕੌਰ ਜੀ ਦੀ ਅੱਜ ਯਾਦ ਚ ਸਾਰੇ ਬੈਠੇ ਆ। ਬੱਚਿਆਂ ਤੋਂ ਬਹੁਤ ਕੁਛ ਸਰਵਣ ਕੀਤਾ, ਸਵੇਰ ਤੋਂ ਹੀ ਸਾਧ ਸੰਗਤ ਸਰਵਣ ਕਰ ਰਹੀ ਹੈ। ਮਾਤਾ ਭੁਪਿੰਦਰ ਕੌਰ ਜੀ ਦਾ ਪਹਿਲਾ ਨਾਂ ਵੀਰੋ ਜੀ ਸੀ, ਬੀਬੀ ਵੀਰੋ। ਇੱਥੇ ਵਿਆਹ ਹੋਣ ਤੋਂ ਬਾਅਦ ਹੀ ਭੈਣੀ ਸਾਹਿਬ ਜਾ ਕੇ ਮਾਤਾ ਜੀ ਦਾ ਨਾਂ ਮਾਤਾ ਭੁਪਿੰਦਰ ਕੌਰ ਜੀ ਹੋਇਆ। ਮਾਤਾ ਜੀ ਦਾ ਬਹੁਤ ਸ਼ਾਂਤਮਈ ਸੁਭਾਅ ਸੀ। ਜਦੋਂ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਜੀ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ, ਬਹੁਤ ਖੁਸ਼ੀਆਂ ਆਈਆਂ ਘਰ ਚ। ਸਤਿਗੁਰੂ ਜੀ ਦਾ ਨਾਂ ਸਤਿਗੁਰੂ ਜਗਜੀਤ ਸਿੰਘ ਜੀ ਦਾ ਬੇਅੰਤ ਜੀ ਰੱਖਿਆ ਗਿਆ। 1920 ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਹੋਇਆ। 1921 ਵਿੱਚ ਬੀੜ ਵਾਲੀ ਜਗ੍ਹਾ ਜ਼ਮੀਨ ਜਿਹੜੀ ਉਹ ਮੱਥਾ ਟੇਕੀ ਗਈ। ਸਤਿਗੁਰੂ ਜਗਜੀਤ ਸਿੰਘ ਜੀ ਕੁਛ ਮਹੀਨਿਆਂ ਦੇ ਸਨ, ਸਤਿਗੁਰੂ ਪ੍ਰਤਾਪ ਸਿੰਘ ਜੀ ਬੀੜ ਚ ਅਖੰਡ ਪਾਠ ਸ਼ੁਰੂ ਕੀਤੇ। ਅਖੰਡ ਪਾਠ ਸ਼ੁਰੂ ਕੀਤੇ, ਸਿੱਖਾਂ ਨੇ ਅਰਜ ਕੀਤੀ, ਸਿੱਖਾਂ ਨੂੰ ਵੀ ਚਾਹ ਸੀ ਸਤਿਗੁਰੂ ਜੀ ਦੇ ਘਰ ਸਾਹਿਬਜ਼ਾਦਾ ਪ੍ਰਗਟਿਆ। ਉਹਨਾਂ ਅਰਜ ਕੀਤੀ ਜੀ ਸਾਡਾ ਦਿਲ ਕਰਦਾ ਏ ਸਾਹਿਬਜ਼ਾਦੇ ਨੂੰ ਇੱਥੇ ਲਿਆਈਏ। ਸੱਚਾ ਵਚਨ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ। ਧੰਨ ਸਤਿਗੁਰੂ ਪ੍ਰਤਾਪ ਸਿੰਘ ਆਖੋ ਸਾਰੀ ਸਾਧ ਸੰਗਤ। ਸੱਚਾ ਵਚਨ ਕੀਤਾ ਸਾਧ ਸੰਗਤ ਜੀ, ਮੇਰੇ ਵੱਲੋਂ ਤਾਂ ਕੋਈ ਨੀ, ਮਾਤਾ ਜੀ ਨੂੰ ਪੁੱਛ ਲੋ, ਮਾਤਾ ਜੀਵਨ ਕੌਰ ਜੀ ਨੂੰ। ਸਾਰੇ ਇੱਕ ਵਾਰੀ ਗੱਜ ਕੇ ਆਖੋ ਧੰਨ ਮਾਤਾ ਜੀਵਨ ਕੌਰ,
ਧੰਨ ਮਾਤਾ ਜੀਵਨ ਕੌਰ।
ਮਾਤਾ ਜੀ ਨੂੰ ਪੁੱਛ ਲੋ, ਜਿਵੇਂ ਉਹ ਹੁਕਮ ਕਰਨਗੇ ਉਸ ਤਰ੍ਹਾਂ ਹੀ ਕਰੋ। ਸਿੱਖਾਂ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਮਾਤਾ ਜੀ ਕੋਲ ਅਸੀਂ ਕੁਛ ਝੂਠ ਬੋਲ ਲੈਣਾ ਤਾਂ ਸਾਨੂੰ ਗੁੱਸੇ ਨਾ ਹੋਇਆ ਜੇ। ਆਗਿਆ ਲੈ ਕੇ ਸਿੱਖ ਆਏ, ਆ ਕੇ ਅਰਜ ਕੀਤੀ, ਮਾਤਾ ਜੀ ਅਸੀਂ ਸਾਹਿਬਜ਼ਾਦਿਆਂ ਨੂੰ ਬੀੜ ਚ ਲੈ ਕੇ ਜਾਣਾ ਏ। ਮਾਤਾ ਜੀ ਹੁਕਮ ਕੀਤਾ ਠੀਕ ਹੈ ਲੈ ਜਾਓ, ਪਰ ਛੇਤੀ ਛੱਡ ਜਾਇਓ। ਕਹਿੰਦੇ ਜੀ ਅੱਜ ਲੈ ਚੱਲੇ ਆ ਤੇ ਕੱਲ ਨੂੰ ਛੱਡ ਜਾਵਾਂਗੇ, ਅਸੀਂ ਬਸਤਰ ਵੀ ਨੀ ਲੈ ਕੇ ਚੱਲੇ ਕੋਈ। ਮਾਤਾ ਜੀ ਨੇ ਕਿਹਾ ਚਲੋ ਤੁਹਾਡੀ ਰਜ਼ਾ ਲੈ ਜਾਓ, ਪਰ ਛੱਡ ਜਾਇਓ, ਇੱਥੇ ਖੁਸ਼ੀਆਂ ਬੜੀਆਂ ਆਈਆਂ ਨੇ। ਹੁਣ ਉਹ ਸਿੱਖ ਲੈ ਗਏ, ਜਾ ਕੇ ਉੱਥੇ ਪਹੁੰਚੇ ਤੇ ਉਹਨਾਂ ਜਾ ਕੇ ਆਖਿਆ ਸੱਚੇ ਪਾਤਸ਼ਾਹ ਹੁਣ ਕੁਛ ਦਿਨ ਸਾਡਾ ਦਿਲ ਕਰਦਾ ਸੀ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਨੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਹ ਸਾਡੀ ਪਰਮ ਪੂਜਿਆ ਮਾਤਾ ਭੁਪਿੰਦਰ ਕੌਰ ਜੀ ਨੂੰ ਤੇ ਆਪਣੇ ਸਪੁੱਤਰ ਸਤਿਗੁਰੂ ਜਗਜੀਤ ਸਿੰਘ ਬੇਅੰਤ ਪਾਤਸ਼ਾਹ ਜੀ ਨੂੰ ਛੱਡ ਕੇ ਸੱਚਾ ਕਿਤੇ ਹੋਰ ਦੌਰੇ ਚਲੇ ਗਏ। ਉਹ ਬੀੜ ਵਿੱਚ ਪਹਿਲੇ ਅਖੰਡ ਪਾਠ ਜਿਹੜੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜੂਰੀ ਵਿੱਚ ਹੋਏ, ਮਾਤਾ ਭੁਪਿੰਦਰ ਕੌਰ ਜੀ ਦੀ ਹਜੂਰੀ ਚ ਹੋਏ, ਬਹੁਤ ਛੋਟੇ ਸਰੂਪ ਚ ਸਤਿਗੁਰੂ ਜਗਜੀਤ ਸਿੰਘ ਜੀ ਕਿਰਪਾ ਕੀਤੀ। ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਰਾਮ ਸਿੰਘ ਦਾ ਰੂਪ ਸਨ। ਸਤਿਗੁਰੂ ਰਾਮ ਸਿੰਘ ਬਚਨ ਕੀਤਾ ਵੀ ਨਾਮਧਾਰੀਆਂ ਨੂੰ ਪਰਮ ਸੁਖ ਦੇਣੇ ਨੇ। ਇੱਕ ਸਿੱਖ ਦਾ ਮੈਨੂੰ ਨਾਂ ਭੁੱਲ ਗਿਆ, ਉਹ ਸਿੱਖ ਨੂੰ ਹੁਕਮ ਕੀਤਾ ਵੀ ਤੈਨੂੰ ਪਤਾ ਏ ਪਰਮ ਸੁਖ ਕੀ ਹੁੰਦੇ ਨੇ? ਉਹ ਕਹਿੰਦਾ ਜੀ ਭਾਈ ਲਾਲ ਸਿੰਘ ਨੂੰ ਹੁਕਮ ਕੀਤਾ ਵੀ ਤੈਨੂੰ ਪਤਾ ਪਰਮ ਸੁਖ ਕੀ ਹੁੰਦੇ ਨੇ? ਉਹਨੂੰ ਪਹਿਲਾਂ ਸਚਪਾ ਹੁਕਮ ਕੀਤਾ ਸਭ ਗੁਰੂ ਰਾਮ ਸਿੰਘ ਜੀ ਨੇ ਦੋ ਪੁਸ਼ਾਕਾਂ ਰੱਖ, ਘੋੜਾ ਰੱਖ, ਖੰਡ ਘਿਓ ਖਾਇਆ ਕਰ। ਉਹ ਕਹਿੰਦਾ ਜੀ ਇਹ ਸਾਰਾ ਕੁਛ ਤੁਹਾਨੂੰ ਹੀ ਸੋਭਦਾ ਏ, ਅਸੀਂ ਕਿੱਥੋਂ ਇੰਨਾ ਲੈ ਸਕਦੇ ਹਾਂ। ਸਚਪਾ ਬਚਨ ਕੀਤਾ ਪਰਮ ਸੁਖ ਜਾਣਦਾ ਹੈ? ਉਹ ਕਹਿੰਦਾ ਜੀ ਮੈਂ ਨਹੀਂ ਜਾਣਦਾ ਪਰਮ ਸੁਖ ਕੀ ਹੁੰਦੇ ਨੇ। ਸਚਪਾ ਬਚਨ ਕੀਤਾ ਪਰਮ ਸੁਖ ਦੇਵਾਂਗੇ ਨਾਮਧਾਰੀਆਂ ਨੂੰ, ਤੂੰ ਨਹੀਂ ਜਾਣਦਾ, ਤੂੰ ਨਹੀਂ ਲੈਵੇਂਗਾ, ਆਉਣ ਵਾਲੀਆਂ ਪੀੜ੍ਹੀਆਂ ਲੈਣਗੀਆਂ। ਸਤਿਗੁਰੂ ਜਗਜੀਤ ਸਿੰਘ, ਮਾਤਾ ਭੁਪਿੰਦਰ ਕੌਰ ਜੀ ਦੇ ਸਾਹਿਬਜ਼ਾਦੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਟਿੱਬੇ ਤੇ ਖਲੋਤਿਆਂ, ਬਾਹਰ ਬਕੈਨਾ ਥੱਲੇ ਖਲੋਤੇ, ਜਦੋਂ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ ਗਮਨ ਗਏ ਤੇ ਬਾਰਾਂਮਾਂਹ ਲਿਖਿਆ, ਉਹ ਕਹਿੰਦੇ ਬੁਰਾ ਗੁਰੂ ਦਾ ਵਿਛੋੜਾ ਜਿਵੇਂ ਜਿਗਰ ਵਿੱਚ ਫੋੜਾ, ਦਿਨੇ ਰਾਤ ਇਹੋ ਝੋਰਾ, ਨੈਣੀ ਨੀਂਦ ਨਹੀਂ ਆਉਂਦੀ। ਜਦੋਂ ਸਿੱਖਾਂ ਤੋਂ ਪੰਡਿਤ ਜੀ ਬਚਨ ਸੁਣਾਉਂਦੇ ਸਨ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ, ਤੇ ਉਹਨਾਂ ਦਾ ਮਨ ਵਿਰਾਗ ਆਉਂਦਾ ਸੀ ਉਹਨਾਂ ਨੂੰ, ਤੇ ਉਦੋਂ ਸੋਚਦੇ ਸਾਂ ਪੰਡਿਤ ਜੀ ਸਾਖੀ ਸੁਣਾਉਂਦੇ ਨੇ, ਰੋਂਦੇ ਕਿਉਂ ਨੇ? ਅੱਜ ਪਤਾ ਲੱਗਾ ਹੈ ਗੁਰੂ ਦਾ ਵਿਛੋੜਾ ਕੀ ਹੁੰਦਾ ਹੈ, ਸਾਡੀ ਮਾਤਾ ਦਾ ਵਿਛੋੜਾ ਕੀ ਸੀ। ਸਤਿਗੁਰੂ ਜਗਜੀਤ ਸਿੰਘ ਜੀ, ਮਹਾਰਾਜ ਵੀਰ ਸਿੰਘ ਜੀ ਖਲੋਤੇ ਨੇ ਟਿੱਬੇ ਤੇ ਬਕੈਨਾ ਥੱਲੇ। ਸਚਪਾ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ, ਮਹਾਰਾਜ ਜੀ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ ਸੀ ਨਾਮਧਾਰੀਆਂ ਨੂੰ ਪਰਮ ਸੁਖ ਦੇਣੇ ਨੇ, ਉਹ ਵੇਲਾ ਹੁਣ ਆ ਗਿਆ। ਮੈਂ ਕੋਲ ਖੜੀ ਸਾਂ ਥੋੜੀ ਜੀ ਦੂਰ। ਮਹਾਰਾਜ ਜੀ ਬਚਨ ਕੀਤਾ ਸੱਚ ਪਾਤਸ਼ਾਹ ਇਹ ਨਾਮਧਾਰੀਏ ਨੀ ਗੇ ਉਹਨਾਂ ਸੁਖਾਂ ਦੇ ਅਧਿਕਾਰੀ। ਜੀਵਨ ਨਗਰ ਇਲਾਕੇ ਚ ਬਹੁਤ ਕੁਛ ਹੋਇਆ, ਜਿਹੜੇ ਉਧਰ ਦੇ ਨੇ ਉਹਨਾਂ ਨੂੰ ਪਤਾ ਹੈ ਕੀ ਕੁਛ ਵਾਪਰਿਆ ਗੁਰੂ ਘਰ ਤੇ। ਸਚਪਾ ਗੋ ਹੱਸ ਕੇ ਬਚਨ ਕੀਤਾ, ਨਹੀਂ ਮਹਾਰਾਜ ਜੀ ਇਹਨਾਂ ਨੂੰ ਹੀ ਮੈਂ ਦੇਣੇ ਨੇ, ਸਾਨੂੰ ਉਹ ਸੁਖ ਦਿੱਤੇ ਸਤਿਗੁਰੂ ਜਗਜੀਤ ਸਿੰਘ ਨੇ, ਉਹ ਮਾਤਾ ਭੁਪਿੰਦਰ ਕੌਰ ਦੇ ਪੁੱਤਰ ਨੇ, ਵੱਡੇ ਸਪੁੱਤਰ ਨੇ, ਉਹ ਸਤਿਗੁਰੂ ਦੇ ਸਿੰਘਣੀ ਅੱਗੋਂ ਮਾਤਾ ਚੰਦ ਕੌਰ ਜੀ ਸਾਡੇ, ਸਾਨੂੰ ਤੇ ਇੱਕ ਵਿਛੋੜਾ ਮਾਤਾ ਭੁਪਿੰਦਰ ਕੌਰ ਦਾ ਕਹਿੰਦੇ ਆ, ਸਾਡੇ ਮਾਤਾ ਜੀ ਨੇ ਸਾਨੂੰ ਵਿਛੋੜਾ ਦਿੱਤਾ, ਛੋਟੇ ਛੋਟੇ ਸਾਹਿਬਜ਼ਾਦੇ ਛੱਡ ਕੇ ਚਲੇ ਗਏ, ਪਰ ਸਾਡੀ ਮਾਤਾ ਮਾਤਾ ਚੰਦ ਕੌਰ ਨੇ ਸਾਰੇ ਨਾਮਧਾਰੀ ਪੰਥ ਦੇ ਵਿੱਚ ਗਰੀਬਾਂ ਗੁਰਬਿਆਂ ਨੂੰ ਜਾ ਕੇ ਸਚਪਾ ਦੇ ਦੌਲਾ ਕਰ ਗਏ। ਮਾਤਾ ਜੀ ਨੇ ਕਈਆਂ ਨੂੰ ਜਾ ਕੇ ਘਰਾਂ ਚ ਬੁੱਢਿਆਂ ਨੂੰ ਬਿਮਾਰਾਂ ਨੂੰ ਜਾ ਕੇ ਕੁਛ ਦੇਣਾ, ਪੁੱਛਣਾ ਤੁਹਾਡਾ ਕੀ ਹਾਲ ਹੈ, ਪਰ ਸਾਡੀ ਮਾਤਾ ਚੰਦ ਕੌਰ ਵੀ ਸਾਨੂੰ ਵਿਛੋੜਾ ਦੇ। ਅਸੀਂ ਉਹਨਾਂ ਆਪਣੀਆਂ ਮਾਤਾਵਾਂ ਨੂੰ ਯਾਦ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਅਸੀਂ ਭਜਨ ਬਾਣੀ ਕਰ ਸਕੀਏ। ਉਹ ਮਾਤਾ ਭੁਪਿੰਦਰ ਕੌਰ ਜੀ ਦੇ ਬੇਨਤੀ ਕਰ ਰਹੀ ਸਾਂ, ਸਾਨੂੰ ਮਾਈਆਂ ਨੂੰ ਜਪ ਪ੍ਰਯੋਗ ਦੀ ਇਜਾਜ਼ਤ ਮਾਤਾ ਭੁਪਿੰਦਰ ਕੌਰ ਜੀ ਨੇ ਲੈ ਕੇ ਦਿੱਤੀ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਜੀ ਕੋਲੋਂ। ਪਹਿਲਾਂ ਅਸੀਂ ਬੀਬੀਆਂ ਜਪ ਪ੍ਰਯੋਗ ਚ ਹਾਜ਼ਰ ਨਹੀਂ ਸਾਂ ਹੋ ਸਕਦੀਆਂ, ਇਹ ਮਾਤਾ ਭੁਪਿੰਦਰ ਕੌਰ ਜੀ ਦੀ ਅਰਜ ਪ੍ਰਵਾਨ ਕਰਕੇ ਬਖਸ਼ਿਸ਼ ਹੋਈ। ਮੈਂ ਇਹਨਾਂ ਗੱਲਾਂ ਨਾਲ ਹੀ ਖਿਮਾ ਦੀ ਜਾਚਕ ਹਾਂ। ਸਤਿ ਸ੍ਰੀ ਅਕਾਲ, ਬੋਲਿਆ ਚੱਲਿਆ ਮਾਪ।